ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਰਚਨਾ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੀਵਨ ਪ੍ਰਸੰਗ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 43ਵਾਂ ਹੈ ਪਸ਼ਚਾਤਾਪ ਜ਼ਮੀਂਦਾਰਾਂ ਦਾ। ਮੀਂਹ ਪੈ ਹਟਿਆ ਪਰ ਬੱਦਲਵਾਈ ਕਣੀ ਕਣਾ ਦੋ ਇੱਕ ਦਿਨ ਹੁੰਦਾ ਰਿਹਾ। ਸਾਰਾ ਮਾਂਝਾ ਮੀਂਹ ਦੇ ਵਸਣ ਨਾਲ ਮਾਨੋ ਵਸ ਪਿਆ। ਸਾਹਿਬ ਖਾਨ ਰਜਾਦੇ ਦੇ ਬਨ ਵਿੱਚ ਹੀ ਬੈਠੇ ਸਨ। ਠੰਡੀ ਠੰਡੀ ਰਿਵੀ ਰੁਮਕ ਰਹੀ ਸੀ। ਬੱਦਲ ਬਣੇ ਹੋਏ ਸਨ। ਕਣੀ ਕਣਾ ਨਹੀਂ ਸੀ ਕਿ ਆ ਗਏ ਖਡੂਰ ਦੇ ਜ਼ਮੀਂਦਾਰ। ਗਲ ਵਿੱਚ ਪੱਲਾ ਪਾ ਕੇ ਮੱਥਾ ਟੇਕਿਓ ਨੇ ਫਿਰ ਇੱਕ ਵਟਕੇ ਨੇ ਬੇਨਤੀ ਕੀਤੀ। ਗੁਰੂ ਦਾਤਾ ਜੀ, ਸਾਥੋਂ ਆਪ ਦੀ ਭਾਰੀ ਬੇਅਦਬੀ ਹੋਈ ਹੈ, ਸਾਡੀ ਭੁੱਲ ਬਖਸ਼ੋ ਅਤੇ ਫਿਰ ਚਲੋ ਆਪਣੇ ਘਰਾਂ ਨੂੰ ਅਤੇ ਭਾਗ ਲਾਓ। ਅਸਾਂ ਆਪ ਦੀ ਸਾਰ ਨਾ ਪਛਾਣੀ ਮੂਰਖਾਂ ਨੇ। ਬਖਸ਼ ਲਓ, ਛੱਡੋ ਇਸ ਬਨ ਨੂੰ ਦਾਤਾ ਜੀ। ਹੁਣ ਸ਼ਰਨ ਭਰੇ ਹਮ ਰਾਹਕ ਸਾਰੇ, ਛਿਮੋ ਗੁਰੂ ਤੁਮ ਮਹਿਦ ਉਦਾਰੇ। ਗੁਰੂ ਜੀ, ਆਓ ਭਾਈ, ਭਲਾ ਹੋਇਆ ਆਏ, ਪਰ ਅਸੀਂ ਤਾਂ ਇਸ ਬਨ ਵਿੱਚ ਸੁਖੀ ਬੈਠੇ ਹਾਂ। ਵਸੋਂ ਉਜਾੜ ਇੱਕੋ ਜਿਹੀ, ਜਿੱਥੇ ਹੋਵੇ ਸਾਈਂ ਚਿੱਤ, ਤੁਸੀਂ ਸੁਖੀ ਵਸੋ। ਹਾਨ ਲਾਭ ਹਮਰੇ ਕਿਛ ਨਾਹੀਂ, ਮੰਗਲ ਹੈ ਇਸ ਜੰਗਲ ਮਾਹੀ। ਪੈਂਚ, ਅਸਾਂ ਮੂਰਖਾਂ ਨੇ ਪੱਛੇ ਪਛਾਏ ਆਪ ਦੀ ਬੇਅਦਬੀ ਕੀਤੀ। ਸ਼ਕਤੀ ਨਾ ਪਛਾਣੀ, ਕਦਰ ਨਾ ਪਾਈ, ਭੁੱਲ ਗਏ। ਮੋਟੀ ਬੁੱਧ ਹੈ, ਮਿੱਟੀ ਦਾ ਕੰਮ ਕਰਦਿਆਂ ਬੁੱਧ ਵੀ ਮਿੱਟੀ ਹੋ ਜਾਂਦੀ ਹੈ। ਬਖਸ਼ ਲਓ ਅਤੇ ਹੁਣ ਚਲੋ। ਗੁਰੂ ਜੀ, ਤੁਸੀਂ ਸਾਡੇ ਖਡੂਰੋਂ ਟੋਰਨ ਦੀ ਖਿਮਾ ਮੰਗਦੇ ਹੋ, ਉਹ ਤਾਂ ਅਸੀਂ ਵਿਚਾਰਦੇ ਹੀ ਨਹੀਂ। ਤੁਸਾਂ ਇੱਕ ਹੋਰ ਭੁੱਲ ਕੀਤੀ ਹੈ, ਸਾਨੂੰ ਖਡੂਰ ਜਾਣੋ ਉਹ ਰੋਕਦੀ ਹੈ। ਪੈਂਚ, ਉਹ ਵੀ ਦੱਸੋ ਦਾਤਾ ਜੀ, ਉਹ ਅਸੀਂ ਭੁੱਲਣਹਾਰ ਹਾਂ। ਗੁਰੂ ਜੀ, ਜੋ ਦੁਰਗਤ ਤੁਸਾਂ ਜੋਗੀ ਦੀ ਕੀਤੀ ਹੈ ਉਹ ਪਾਪ ਹੈ। ਸ਼ਕਤ ਵੇਖੀ ਸੀ ਤਾਂ ਨਿਉਣਾ ਸੀ ਕਿ ਭੂਏ ਹੋ ਕੇ ਪਾਪ ਕਮਾਉਣਾ ਸੀ। ਪੈਂਚ, ਅੱਛਾ ਜੀ, ਉਹ ਹੈ ਈਰਖਾ ਦਾ ਕੁੱਠਾ ਸੀ ਜੀ। ਉਹ ਤਾਂ ਆਪਣੀ ਵੱਡਤ ਦਾ ਮਾਰਿਆ ਹੋਇਆ ਨਾਟਕੀ ਆਪਣਾ ਕੀਤਾ ਪਾ ਗਿਆ। ਗੁਰੂ ਜੀ, ਕੌਣ ਹੈ ਤੁਸਾਂ ਵਿੱਚ ਜੋ ਈਰਖਾ ਤੋਂ ਖਾਲੀ ਹੈ? ਕੌਣ ਹੈ ਜੋ ਵੱਡਤ ਨਹੀਂ ਲੋਚਦਾ? ਕੌਣ ਹੈ ਤੁਸਾਂ ਵਿੱਚ ਜੋ ਨਾਟਕਾਂ ਚੇਟਕਾਂ ਦੀ ਮੰਗ ਨਹੀਂ ਕਰਦਾ? ਆਪਣਾ ਕੀਤਾ ਪਾ ਗਿਆ ਠੀਕ, ਪਰ ਜੇ ਤੁਸਾਨੂੰ ਆਪਣਾ ਕੀਤਾ ਪਾਉਣਾ ਪਵੇ ਤਾਂ ਫੇਰ? ਜੇ ਕਿਸੇ ਦੀ ਆਪਣੀ ਮੈਂ ਭੁੱਲ ਕਰੇ ਤਾਂ ਉਹ ਮਾਫ਼ੀ ਦਾ ਹੱਕਦਾਰ, ਅਤੇ ਜੇ ਕਿਸੇ ਦੂਸਰੇ ਦੀ ਮੈਂ ਭੁੱਲ ਕਰੇ ਤਾਂ ਦੰਡਯੋਗ। ਆਪਣਾ ਕੀਤਾ ਪਾ ਗਿਆ, ਨਿਆਂ ਕੈਸਾ ਨਿਆਂ ਹੈ? ਹਾਂ, ਕੈਸੀ ਅਨੋਖੀ ਹੈ ਨਿਆਂ ਦੀ ਬਿਰਤੀ। ਚੋਰ ਚੋਰੀ ਕਰੇ ਤਾਂ ਖੁਸ਼, ਚੋਰ ਦੀ ਚੋਰੀ ਹੋਵੇ ਤਾਂ ਨਾਰਾਜ਼। ਜ਼ਮੀਂਦਾਰ ਕੁਛ ਸਮਝੇ, ਕੁਛ ਅਧ ਪਚਤ ਸਮਝੇ, ਪਰ ਇਹ ਗੱਲ ਸਭ ਦੀ ਸਮਝੇ ਪੈ ਗਈ ਕਿ ਗੁਰੂ ਜੀ ਨਿਰਵੈਰ ਹਨ। ਆਪਣੇ ਵੈਰੀ ਨਾਲ ਵੀ ਈਰਖਾ ਨਹੀਂ ਫੁਰਦੀ ਨੇ। ਉਸਦੇ ਦਿੱਤੇ ਦੁੱਖ ਨੂੰ ਦੁੱਖ ਨਹੀਂ ਮੰਨ ਰਹੇ, ਅਤੇ ਕਿਸੇ ਉੱਚੇ ਨਿਆਂ 'ਤੇ ਖੜ੍ਹੇ ਹਨ ਜੋ ਸਾਡੀ ਸੋਝੀ ਤੋਂ ਪਰੇ ਹੈ। ਇਹਨਾਂ ਸੋਚਾਂ ਵਿੱਚ ਹੀ ਸਨ ਕਿ ਗੁਰੂ ਜੀ ਫਿਰ ਬੋਲੇ, ਤੁਸੀਂ ਇੱਕ ਦੂਏ ਤੋਂ ਵੱਖ ਵੱਖ ਹੋ, ਪਰ ਵੱਖ ਵੱਖ ਨਹੀਂ ਹੋ। ਚੁਤਈ ਚੁਤਈ ਹੈ, ਪਰ ਤਾਣੇ ਪੇਟੇ ਸੂਤ ਹੈ। ਸੂਤ ਇੱਕ ਨਹੀਂ, ਸੂਤ ਤਾਰਾਂ ਤਾਰਾਂ ਹੈ। ਤਾਰਾਂ ਵੱਖ ਵੱਖ ਹਨ, ਪਰ ਵੱਖ ਵੱਖ ਨਹੀਂ ਹਨ। ਗੋਂਦ ਵਿੱਚ ਇੱਕੋ ਬੈਠੀਆਂ ਹਨ। ਵੈਰ ਭਾਵ ਕਿਸ ਕਿਸ ਵਿੱਚ ਕਿਸ ਕਿਸ ਨਾਲ ਵਸਦਾ ਹੈ? ਹੈਂ? ਫਿਰ ਚੁੱਪ ਹੋ ਗਏ। ਕੁਛ ਚਿਰ ਠਹਿਰ ਕੇ ਫਿਰ ਬੋਲੇ, ਆਪ ਤੁਸੀਂ ਨਾਟਕਾਂ ਚੇਟਕਾਂ ਮੰਗੋ, ਮਾਨੋ ਆਪ ਤੁਸੀਂ ਬੀਜ ਉਹ ਬੀਜ, ਜਦੋਂ ਫਲ ਲੱਗੇ ਤਾਂ ਆ ਕੇ ਵੱਡੇ ਜੋਗੀ। ਕਰਨ ਚੇਲੇ ਭਰਨ ਪੀਰ, ਜੇ ਨਾ ਭਰਨ ਤਾਂ ਚੇਲੇ ਨਿਆਂ ਕਰਤਾ ਅਤੇ ਦੰਡ ਦਾਤਾ, ਅਰ ਪੀਰ ਦੋਸ਼ੀ ਅਤੇ ਦੰਡਯੋਗ। ਵਾਹ ਕਲਯੁਗ ਤੇਰਾ ਨਿਆਂ, ਜੋ ਬਹੁਤ ਇਲ ਤਾਂ ਕਰੇ ਸੇ ਚੌਧਰੀ, ਜੋ ਬ੍ਰਹਮ ਵਿਦਿਆ ਤੋਂ ਕੋਰਾ, ਪਰ ਦੰਭ ਕਰੇ ਕਰਾਏ ਸੋ ਪੰਡਤ। ਜੋ ਮੋਰੀਆਂ ਅਤੇ ਵਗਦੀਆਂ ਲੀਰਾਂ ਵਿੱਚ ਬੈਠਾ ਮੰਗਤਾ, ਝੂਠੀਆਂ ਪੀਰੀਆਂ ਲਾ ਲਾ ਦੱਸੇ ਉਹ ਪਾਤਸ਼ਾਹ। ਜੋ ਅੱਖਾਂ ਤੋਂ ਹੀਣਾ ਹੋਵੇ ਉਹ ਪਾਰਖੂ, ਮਰਨੇ ਪਰਨੇ ਜੋ ਸਭ ਤੋਂ ਵੱਧ ਝੂਠੀ ਹੋਵੇ ਸੋ ਅੱਗੇ ਜਾ ਬਹੇ ਅਤੇ ਚੌਧਰਾਣੀ ਦੀ ਥਾਂ ਪੂਰੀ ਕਰੇ, ਇਹ ਹੈ ਕਲਯੁੱਗ ਦਾ ਨਿਆਂ। ਪਰ ਗੁਰਮੁਖ ਅਸਲੀਅਤ ਨੂੰ ਸਮਝਦਾ ਹੈ। ਹਾਂ ਹਾਂ, ਪਰ ਭਾਈ ਜੇ ਕੋਈ ਗੁਰਮੁਖ ਹੋਵੇ ਸੋ ਗੁਰਮੁਖਤਾਈ ਕਰਦਾ ਹੈ, ਉਹ ਜਾਣਦਾ ਹੈ ਸੱਚ ਨੂੰ, ਉਹ ਵਾਹਿਗੁਰੂ ਦੀ ਰਜ਼ਾ 'ਤੇ ਟੁਰਦਾ ਹੈ, ਸੱਚ ਦੇਖਦਾ ਹੈ, ਸੱਚ ਜਪਦਾ ਹੈ ਅਤੇ ਸੱਚ 'ਤੇ ਟੁਰਦਾ ਹੈ। ਉਸ ਦੀ ਸਿਆਣ ਕਰੀਏ, ਉਸ ਦੀ ਸਿਆਣ ਗੁਰਮੁਖਤਾਈ ਹੈ, ਹਰ ਗੱਲੇ ਗੁਰਮੁਖਤਾਈ। ਇਉਂ ਆਖਦੇ ਫਿਰ ਚੁੱਪ ਹੋ ਗਏ। ਚੁੱਪ ਛਾ ਗਈ ਸਾਰੇ ਦੀਵਾਨ ਵਿੱਚ। ਕੋਈ ਅਤ ਦੂਰ ਦੀ ਬਰੀਕ ਝੀਣੀ ਆਵਾਜ਼ ਆਈ, ਜਿਸ ਨੂੰ ਗੁਰੂ ਕੇ ਉਪਕਾਰੀ ਕੰਨਾਂ ਨੇ ਸੁਣਿਆ। ਮਲਕੜੇ ਉੱਠ ਕੇ ਟੁਰ ਪਏ। ਦੋ ਚਾਰ ਪੱਲਾਂ ਮਗਰੋਂ ਸ੍ਰੀ ਅਮਰਦਾਸ ਜੀ ਸਮਝੇ ਕਿ ਮੈਨੂੰ ਵੀ ਸੱਦ ਰਹੇ ਹਨ। ਆਪ ਵੀ ਉੱਠੇ ਅਤੇ ਮਗਰੇ ਹੋ ਲਏ। ਇੱਧਰ ਇੱਕ ਚੌਧਰੀ ਨੇ ਜੋ ਗੁਰੂ ਕਾ ਅਨੁਯਾਈ ਸੀ, ਭਾਈ ਬੁੱਢੇ ਨੂੰ ਆਖਿਆ, ਗੁਰਮੁਖ ਹੈ ਤੂੰ, ਦਸ ਗੁਰਮੁਖਾ ਕੋਈ ਗੁਰਮੁਖਤਾਈ ਦਾ ਉਪਰਾਲਾ। ਜੋ ਜੋਗੀ ਤਾਂ ਮਾਰ ਗੁਆਇਆ ਅਤੇ ਗੁਰੂ ਕਰ ਲਿਆ ਏ ਗੁੱਸੇ, ਹੁਣ ਦੂਰੇ ਪਾਪ ਦਾ ਕੀ ਬਣੇ, ਗੁਰੂ ਕਿਵੇਂ ਰੀਝੇ। ਬਾਬਾ, ਭਾਈ ਗੁਰੂ ਅਤੇ ਗੁਰਮੁਖ ਤਾਂ ਆਪ ਹੈ ਜਾਂ ਗੁਰਮੁਖ ਤੁਸੀਂ ਹੈ? ਮੈਥੋਂ ਪੁੱਛਦੇ ਹੋ ਤਾਂ ਅਕਲ ਕਰੋ। ਗੁਰਮੁਖਾਂ ਵਾਲੀ ਤਾਂ ਦੋਹਾਂ ਦੁੱਖਾਂ ਦਾ ਦਾਰੂ ਦੋ ਨਹੀਂ ਇੱਕੋ ਹੈ। ਜੋਗੀ ਦੇ ਪਾਪ ਦਾ ਪ੍ਰਾਸ਼ਚਿਤ ਕਰੋ, ਉਹ ਪਾਪ ਮਿਟੇਗਾ, ਗੁਰੂ ਪ੍ਰਸੰਨ ਹੋ ਜਾਏਗਾ। ਗੁਰੂ ਗੁੱਸੇ ਨਹੀਂ, ਗੁੱਸਾ ਅਗਨ ਹੈ। ਸਾਈਂ ਦੇ ਠੰਡੇ ਨਾਮ ਨਾਲ ਠਰੇ ਹਿਰਦਿਆਂ ਵਿੱਚ ਇਸ ਦੀ ਥਾਂ ਨਹੀਂ ਹੁੰਦੀ। ਜੋ ਸੱਚ ਉਪਦੇਸ਼ ਅੱਜ ਹੋਇਆ ਹੈ, ਸੱਚੋ ਸੱਚ ਹੈ, ਉਹ ਤੁਸਾਂ ਦੇ ਸੁਧਾਰ ਵਾਸਤੇ, ਭਲੇ ਵਾਸਤੇ ਹੋਇਆ ਹੈ। ਜੋ ਤੁਸਾਨੂੰ ਵੀ ਸੱਚ ਦਿਸੇ, ਗੁਰੂ ਤੁਸਾਡੇ ਉਧਾਰ ਵਿੱਚ ਹੈ, ਤੁਹਾਨੂੰ ਦੰਡ ਦੇਣਾ ਚਾਹੁੰਦਾ ਹੈ, ਕਸ਼ਟ ਮਾਤਰ ਵਿੱਚ ਨਹੀਂ ਪਰ ਸੁਧਾਰ ਵਿੱਚ। ਸੁਧਾਰ ਹੁੰਦਾ ਹੈ, ਹਾਂ ਪਛਤਾਵੇ ਨਾਲ ਹੀ ਹੁੰਦਾ ਹੈ ਅਸਲੀ ਸੁਧਾਰ। ਕੀਤੇ ਕੁਕਰਮ 'ਤੇ ਸੱਚੇ ਦਿਲੋਂ ਦੁਖੀ ਹੋ ਕੇ ਪਛਤਾਵਾ ਕਰਨ ਨਾਲ। ਪਛਤਾਵਾ ਹੈ ਦਿਲ ਦਾ ਦੰਡ ਜੋ ਤਾਹ ਤਾਹ ਕੇ ਦਿਲ ਨੂੰ ਸੋਧਦਾ ਹੈ। ਜੇ ਤੁਸੀਂ ਸਮਝ ਲਓ ਕਿ ਪਾਪ ਹੋਇਆ ਹੈ ਸਾਥੋਂ, ਫਿਰ ਪਛਤਾਓ ਤਾਂ ਗੁਰੂ ਜੀ ਪ੍ਰਸੰਨ ਸਮਝੋ, ਉਹ ਪ੍ਰਸੰਨ ਤੁਹਾਡੇ ਸੁਧਾਰ ਵਿੱਚ ਹਨ। ਤੁਸੀਂ ਪਾਪ ਕਰਨ ਵੇਲੇ ਸਕੁੱਚੇ ਨਹੀਂ, ਕਰਕੇ ਪਛਤਾਏ ਨਹੀਂ, ਇੱਕ ਅਥਰੂ ਨਹੀਂ ਕਿਰੀ। ਆਪਣੇ ਆਪ ਨੂੰ ਮੂਰਖ ਪਏ ਆਖੋ, ਪਰ ਤੁਸੀਂ ਪਸ਼ੂ ਨਹੀਂ, ਮਨੁੱਖ ਹੋ, ਸੋਚਵਾਨ ਹੋ। ਜੇ ਸੋਚ ਨਾ ਵਰਤੋ ਤੇ ਹਰੇ ਦੇ ਮਗਰ ਉੱਠ ਭੱਜੋ ਤਾਂ ਖੁਰਲੀਆਂ 'ਤੇ ਜਾ ਵੱਜੋ। ਇੱਕ ਪੈਂਚ, ਜੋ ਹੋਣੀ ਸੀ ਹੋ ਵਰਤੀ, ਸਮਝ ਪੈ ਗਈ ਹੈ ਕਿ ਉਹ ਪਾਪ ਸੀ, ਹੁਣ ਉਹ ਉਪਰਾਲਾ ਦੱਸ ਬਾਬਿਆ, ਜਿੱਤ ਬਖਸ਼ੀ ਵੀ ਏ। ਬਾਬਾ, ਹੁਣੇ ਗੁਰੂ ਜੀ ਆ ਰਹੇ ਹਨ, ਉਹਨਾਂ ਨੂੰ ਪੁੱਛੋ ਪਛਤਾਵੇ ਵਿੱਚ ਹੋ ਕੇ ਜੋ ਆ ਗਿਆ ਕਰਨ, ਸਿਰ ਮੱਥੇ 'ਤੇ ਕਬੂਲੋ। ਸੱਜਣ ਜਨੋ, ਗੁਰੂ ਨੂੰ ਚੇਲਿਆਂ ਦੀ ਭੁੱਖ ਨਹੀਂ, ਗੁਰੂ ਨੂੰ ਵਡਿੱਤ ਦੀ ਲੋੜ ਨਹੀਂ, ਗੁਰੂ ਨੂੰ ਤਾਂ ਕੇਵਲ ਜੀਵਾਂ ਦੇ ਕਲਿਆਣ ਦੀ ਲੋੜ ਹੈ। ਜੋ ਉਹ ਸਿੰਧੀ ਦਿੰਦਾ ਹੈ ਅਤੇ ਪਾਰ ਉਤਾਰੇ ਕਰਦਾ ਹੈ, ਪਰ ਸਾਨੂੰ ਸੁਭਾਅ ਪਿਆ ਹੋਇਆ ਹੈ ਆਪਣੀਆਂ ਲੋੜਾਂ ਪੂਰਨ ਦਾ। ਅਸੀਂ ਗੁਰੂ ਨੂੰ ਮਿਲ ਕੇ ਉਸਦੀ ਉੱਜਲ ਮਤ ਨਹੀਂ ਮੰਗਦੇ। ਅਸੀਂ ਸਾਧੂਆਂ ਜੋਗੀਆਂ ਨੂੰ ਆਪਣੀ ਲੋੜਾਂ ਅਤੇ ਮੰਗਾਂ ਦੇ ਮਗਰ ਟੋਰਦੇ ਹਾਂ। ਸੱਚ ਜਾਣੋ, ਹਜ਼ਾਰ ਵਿੱਚੋਂ 999 ਜੋਗੀਆਂ, ਤਪੀਆਂ, ਸਾਧਾਂ, ਸੰਤਾਂ ਪਾਸ ਜਾਣ ਵਾਲੇ ਉਹਨਾਂ ਦੀ ਕਰਾਮਾਤੀ ਸ਼ਕਤੀ ਦੇ ਮੰਗਤੇ ਹੋ ਕੇ ਜਾਂਦੇ ਹਨ। ਆਪਣੇ ਕਲਿਆਣ ਵਾਸਤੇ ਕੋਈ ਵਿਰਲਾ, ਉਹਨਾਂ ਤੋਂ ਅਮੰਗਤ ਅਵਸਥਾ ਮੰਗਣ ਨਹੀਂ ਜਾਈਦਾ। ਆਪਣੀਆਂ ਮੰਗਾਂ ਦੇ ਮਗਰ ਉਹਨਾਂ ਨੂੰ ਲਾ ਕੇ ਮੰਗਾਂ ਪੂਰਨ ਅਰਥ ਜਾਈਦਾ ਹੈ। ਸਾਡੇ ਗੁਰੂ ਨਾਨਕ ਦੇਵ ਜੀ ਦਾ ਮਾਰਗ ਇਹ ਹੈ ਕਿ ਸਿੱਖ ਸਿੱਖਿਆ ਲਵੇ, ਉਸਦੀ ਨਜ਼ਰ ਉੱਚੀ ਥੀਵੇ, ਉਹ ਮੰਗਤੇ ਮਨ ਤੋਂ ਉੱਚਾ ਹੋ ਕੇ ਦਾਤਾ ਮਨ ਵਿੱਚ ਜੀ ਉੱਠੇ, ਉਸ ਵਿੱਚ ਨਾਮ ਦਾ ਨਿਵਾਸ ਹੋਵੇ, ਜੋ ਉਹ ਆਪ ਆਪਣੇ ਵਿੱਚ ਆਤਮ ਸਤਿਆ ਵਾਲਾ ਹੋ ਜਾਵੇ। ਠੀਕਰੇ ਵਿੱਚ ਲਾਇਆ ਬੂਟਾ ਨਾ ਬਣੇ, ਧਰਤੀ ਵਿੱਚ ਉੱਗਿਆ ਬਿਰਛ ਬਣੇ। ਗੁਰੂ ਦੀ ਸ਼ਰਣ ਵਿੱਚ ਆ ਕੇ ਗੁਰੂ ਦੀ ਮਤ ਮੰਗੀ ਦੀ ਹੈ, ਜੋ ਲੋਕ ਪਰਲੋਕ ਸੰਵਾਰੇ। ਸਾਨੂੰ ਲੋੜ ਹੈ ਗੁਰੂ ਦੀ, ਗੁਰੂ ਨੂੰ ਸਾਡੇ ਪਦਾਰਥਾਂ ਸਾਡੀ ਪੂਜਾ ਦੀ ਲੋੜ ਨਹੀਂ, ਉਹ ਮੰਗ ਵਿੱਚ ਨਹੀਂ ਹੈ। ਗੁਰੂ ਦਾਤਾ ਹੈ ਕਲਿਆਣ ਦਾ, ਕਲਿਆਣ ਸੋਨਾ ਹੈ, ਪਰ ਅਸੀਂ ਉਸ ਤੋਂ ਸੋਨਾ ਨਹੀਂ ਕੌਡਾ ਮੰਗਦੇ ਹਾਂ। ਜਾਗੋ, ਸੁਰਤ ਕਰੋ ਅਤੇ ਉੱਚੇ ਹੋ ਕੇ ਉੱਚੀ ਨਜ਼ਰ ਕਰੋ। ਇਹ ਕਹਿ ਕੇ ਬਾਬਾ ਜੀ ਨੇ ਇੱਕ ਸ਼ਬਦ ਲਾ ਦਿੱਤਾ ਭਰਵੀਂ ਪਰ ਮਿੱਠੀ ਸੁਰ ਵਿੱਚ। ਮਾਰੂ ਮਹੱਲਾ ਪਹਿਲਾ, ਬਿਖ ਬੋਏ ਥਾ ਲਾ ਦਿਆ ਦੀਆ ਸਮੁੰਦ ਮਜਾਰ, ਕੰਧੀ ਦਿਸ ਨਾ ਆਵਈ ਨਾ ਉਰਵਾਰ ਨਾ ਪਾਰ, ਵੰਜੀ ਹਾਥ ਨਾ ਖੇਵਟੂ ਜਲ ਸਾਗਰ ਅਸਰਾਲ, ਬਾਬਾ ਜਗ ਫਾਥਾ ਮਹਾਂ ਜਾਲ, ਗੁਰਪ੍ਰਸਾਦੀ ਉਭਰੈ ਸੱਚਾ ਨਾਮ ਸੰਭਾਲ ਰਹਾਉ। ਸਤਿਗੁਰੂ ਹੈ ਬੋਏ ਥਾ ਸ਼ਬਦ ਲੰਘਾਵਣ ਹਾਰ, ਤਿੱਥੇ ਪਾਉਣ ਨਾ ਪਾਵ ਕੋ ਨਾ ਜਲ ਨਾ ਆਕਾਰ, ਤਿੱਥੇ ਸੱਚਾ ਸੱਚ ਨਾਏ ਭਾਵਜਲ ਤਾਰਨ ਹਾਰ, ਗੁਰਮੁਖ ਲੰਘੇ ਸੇ ਪਾਰ ਪਏ ਸੱਚੇ ਸਿਉਂ ਲਿਵਲਾਏ, ਆਵਾਗਮਣ ਨਿਵਾਰਿਆ ਜੋਤੀ ਜੋਤ ਮਿਲਾਏ, ਗੁਰਮਤੀ ਸਹਿਜ ਉਪਜੈ ਸੱਚੇ ਰਹਿ ਸਮਾਏ। ਸ਼ਬਦ ਦੇ ਗਾਇਨ ਦਾ ਅਸਰ ਸਭ ਦੀਆਂ ਬਿਰਤੀਆਂ ਨੂੰ ਟਿਕਾ ਗਿਆ ਅਤੇ ਸੋਜੀ ਵੀ ਦੇ ਗਿਆ ਕਿ ਸਾਡੇ ਜੀਵਾਂ ਦੀ ਕਿ ਸਾਡੀ ਜੀਵਾਂ ਦੀ ਕਮਾਈ ਕਰਨੀ ਵਿਖ ਤੁਲ ਹੈ ਅਤੇ ਅੱਗਾ ਭਾਰੂ ਹੈ ਅਤੇ ਦਾਰੂ ਸ਼ਬਦ ਵਿੱਚ ਹੈ। ਇੰਨੇ ਨੂੰ ਸਤਿਗੁਰੂ ਜੀ ਆ ਗਏ, ਉਂਗਲ ਨਾਲ ਲਾਏ ਇੱਕ 10-11 ਬਰਸ ਦਾ ਬੱਚਾ ਲੈ ਆਏ। ਸ੍ਰੀ ਬੁੱਢਾ ਜੀ ਨੂੰ ਆਗਿਆ ਕੀਤੀ ਕਿ ਬਾਲਕੇ ਨੂੰ ਲੈ ਜਾਓ, ਕੁਛ ਖਿਲਾ ਪਿਲਾ ਕੇ ਕਿਸੇ ਸੇਵਕ ਨੂੰ ਨਾਲ ਦਿਓ ਜੋ ਘਰ ਪੜਾ ਆਵੇ, ਜਾਂ ਆਪ ਜੀ ਗੱਦੀ 'ਤੇ ਬਿਰਾਜ ਗਏ ਤਾਂ ਇੱਕ ਪੈਂਚ ਨੇ ਹੱਥ ਬੰਨ ਕੇ ਆਖਿਆ, ਦਾਤਾ ਸਾਨੂੰ ਆਪਣੀ ਭੁੱਲ ਦੀ ਸੋਝੀ ਪੈ ਗਈ ਹੈ, ਅਸੀਂ ਹੁਣ ਪਛਤਾਉਂਦੇ ਹਾਂ ਕਿ ਕਿਉਂ ਕਰ ਬੈਠੇ, ਸਾਨੂੰ ਬਖਸ਼ੋ ਅਤੇ ਲੜ ਲਓ, ਆਪਣੀ ਸਿੱਖੀ ਦਾਨ ਕਰੋ ਜੋ ਬਾਹਰੋਂ ਆ ਕੇ ਤਰ ਜਾਣ ਵਾਲੇ ਸਿੱਖਾਂ ਵਾਂਗੂ ਅਸੀਂ ਆਪ ਦੇ ਕੋਲ ਰਹਿਣ ਵਾਲੇ ਵੀ ਉਹਨਾਂ ਵਰਗੀ ਸੁਮਤ ਵਾਲੇ ਸਿੱਖ ਹੋ ਜਾਈਏ। ਕਿਵੇਂ ਆਪ ਜੀ ਹੁਣ ਚੱਲੋ ਅਤੇ ਭਾਗ ਲਾਓ ਪਿੰਡ ਨੂੰ। ਗੁਰੂ ਜੀ, ਪ੍ਰਾਇਸ਼ਚਿਤ ਕਰੋ ਕਾਲੀ ਕਰਨੇ ਦਾ, ਅਸਲ ਪ੍ਰਾਇਸ਼ਚਿਤ ਮਨ ਦਾ ਮਨ ਨੂੰ ਕੋਸਣਾ ਹੈ, ਆਪਣੇ ਕੀਤੀ ਦੀ ਬੁਰਿਆਈ ਨੂੰ ਲੱਖ ਕੇ ਸ਼ੋਕ ਕਰਨਾ ਸੱਚਾ ਸ਼ੋਕ ਕੀਤਿਆਂ ਦੀ ਕਾਲਕ ਨੂੰ ਕੱਟਦਾ ਹੈ। ਸਾਰੇ ਕਰੋ ਪਛਤਾਵਾ ਮਨੋ ਮਨ, ਫਿਰ ਸਾਰੇ ਇਕੱਠੇ ਹੋ ਕੇ ਵਾਹਿਗੁਰੂ ਜੀ ਤੋਂ ਭੁੱਲ ਬਖਸ਼ਾਓ, ਫਿਰ ਆਰਾਧਨਾ ਕਰੋ ਅਤੇ ਅਰਦਾਸ ਕਰੋ ਕਿ ਵਾਹਿਗੁਰੂ ਅਕਾਲ ਪੁਰਖ ਜੋਗੀ ਦੀ ਰੂਹ ਉੱਤੇ ਰਹਿਮ ਕਰੇ। ਇਹ ਕੁਛ ਆਪ ਹੀ ਨਾ ਕਰੋ, ਸਗੋਂ ਪਿੰਡ ਦੇ ਰਾਹਕ ਸਾਧੂ ਸੰਤ ਮਹਾਤਮਾ ਗਰੀਬ ਲੋੜਵੰਦ ਸਭ ਨੂੰ ਬੁਲਾਓ। ਜਗ ਕਰੋ ਸਭ ਲਈ ਵੱਡਾ, ਗਰੀਬ ਗੁਰਬੇ ਸਭ ਨੂੰ ਅੰਨ ਦਿਓ, ਉਸ ਦਿਨ 'ਤੇ ਅਸੀਸ ਲਓ ਸਭ ਦੀ। ਪੈਂਚਾਂ ਨੇ ਸਾਰੇ ਭਰਾਵਾਂ ਵੱਲ ਤੱਕਿਆ, ਆਵਾਜ਼ ਆਈ, ਸਤ ਬਚਨ ਮਹਾਰਾਜ ਜੀ, ਅਸਾਂ ਸੱਚਮੁੱਚ ਭੁੱਲ ਕੀਤੀ ਹੈ ਅਤੇ ਦਿਲੋਂ ਪਛਤਾਉਂਦੇ ਹਾਂ। ਫਿਰ ਪੈਂਚ ਬੋਲੇ, ਸਾਨੂੰ ਆਪਣਾ ਕਰ ਲਓ, ਆਪ ਦੇ ਹੋਵੀਏ ਅਤੇ ਹੋਰ ਦੀ ਝਾਕ ਛੋੜੀਏ, ਅਸੀਂ ਗੰਗਾ ਕਿਨਾਰੇ ਹੁਣ ਧਿਆਏ ਨਾ ਬੈਠੇ ਰਹੀਏ। ਇਸ ਪ੍ਰਕਾਰ ਦਾ ਸੱਚਾ ਪਛੋਤਾਵਾ ਦੇਖ ਕੇ ਸਤਿਗੁਰਾਂ ਨੇ ਕਿਹਾ, ਭਾਈ ਤੁਸੀਂ ਹੁਣ ਚੱਲੋ ਅਤੇ ਅਸੀਂ ਆਵਾਂਗੇ। ਕਵੀ ਜੀ ਨੇ ਸੱਚ ਕਿਹਾ ਹੈ, ਦਰਮ ਸਪੂਰ ਜਿਉਂ ਨਿਵੇਂ ਖਵੈ ਕਸ ਬਿਮਲ ਵਿਚਾਰੈ, ਇਹ ਹੈ ਤਤ ਜਾਣਿਓ ਸਰਬਗਤ ਅਲਕ ਬਿਡਾਣੀ, ਸਹਿਜ ਭਾਏ ਸੰਚਿਓ ਕਿਰਣ ਅੰਮ੍ਰਿਤ ਕਲਬਾਣੀ, ਗੁਰਗਮ ਪਰਮਾਣ ਤੈਂ ਪਾਇਓ ਸਤ ਸੰਤੋਖ ਗ੍ਰਹਿ ਜਿਲਿਓ, ਹਰ ਪਰਸਿਓ ਕਲ ਸਮਲ ਵੈ ਜਨ ਦਰਸ਼ਨ ਲੈਣੇ ਪਇਓ। ਸਵਈਏ ਮਹੱਲਾ ਦੂਜੇ ਕੇ, ਜਿਸ ਦਾ ਅਰਥ ਇਹ ਹੈ ਕਿ ਕੱਲ੍ਹ ਭੱਟ ਜੀ ਆਪਣੀ ਨਿੱਜ ਦੀ ਵਾਕਫੀਅਤ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸੁਭਾਅ ਬਾਬਤ ਇਹ ਉਚਾਰਦੇ ਹਨ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਫਲੇ ਹੋਏ ਬ੍ਰਿਛ ਦੀਆਂ ਸ਼ਾਖਾਂ ਵਾਂਗੂ ਨਿਉਂਦੇ ਹਨ, ਹਰ ਪ੍ਰਕਾਰ ਦੇ ਕਸ਼ਟ ਖੇਚਲ ਖੇਦ ਹਾਨੀ ਅਪਮਾਨ ਆਪ ਚੱਲ ਲੈਂਦੇ ਹਨ, ਚੱਲਦੇ ਹੋਏ ਕਿਸੇ ਉਦਾਸੀ ਕੇ ਵਿਖਿਪਤਾ ਵਿੱਚ ਨਹੀਂ ਜਾਂਦੇ। ਉਹਨਾਂ ਦੀ ਵਿਚਾਰ ਬਿਮਲ ਵਿਚਾਰ ਹੈ ਜੋ ਸਦਾ ਨਿਰਮਲ ਰਹਿੰਦੀ ਹੈ ਅਤੇ ਨਿਰਮਲਤਾ ਵਿੱਚ ਸੋਚ ਕਰਦੀ ਹੈ, ਫਿਰ ਉਸ ਵਿਚਾਰ ਵਿੱਚ ਇਹ ਸਾਰ ਭੂਤ ਗਿਆਨ ਸਦਾ ਵਸਦਾ ਹੈ ਕਿ ਅਲਖ ਅਤੇ ਅਸਚਰਜ ਰੂਪ ਪਰਮਾਤਮਾ ਸਰਬ ਵਿੱਚ ਵਿਆਪਕ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਅੰਮ੍ਰਿਤ ਬਾਣੀ ਦੀ ਕਲਾ ਨਾਲ ਜੀਵਾਂ ਵਿੱਚ ਗਿਆਨ ਦੀ ਕਲਾ ਖਿਲਾਰ ਦਿੱਤੀ ਹੈ। ਤੈਨੂੰ ਸਤ ਸੰਤੋਖ ਐਸਾ ਮਿਲਿਆ ਹੈ ਕਿ ਗੁਰੂ ਨਾਨਕ ਦੀ ਗਮਤਾ ਤੇਰੀ ਗਮਤਾ ਹੋ ਗਈ ਹੈ। ਕਲ ਕਵੀ ਆਖਦਾ ਹੈ ਕਿ ਜਿਨ੍ਹਾਂ ਨੂੰ ਸ੍ਰੀ ਲੈਣਾ ਜੀ ਅਰਥਾਤ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਦਰਸ਼ਨ ਹੋਇਆ ਹੈ, ਉਹਨਾਂ ਨੇ ਵਾਹਿਗੁਰੂ ਨੂੰ ਸਪਰਸ਼ ਕਰ ਲਿਆ ਹੈ। ਮਹਿਮਾ ਪ੍ਰਕਾਸ਼ ਛੰਦਾਬੰਦੀ ਵਿੱਚ ਲਿਖਿਆ ਹੈ, ਸਤਿਗੁਰ ਪਰਮ ਸੁਜਾਨ ਵੈਰ ਪਾਉ ਜਾਂ ਕੇ ਨਹੀਂ, ਨਹੀਂ ਮਾਨ ਅਪਮਾਨ ਸਹਿਜ ਬਣੇ ਤਾਂ ਮੋਹ ਰਚੇ। 44ਵਾਂ ਹੈ ਫੇਰ ਖਡੂਰ। ਕੁਛ ਜ਼ਮੀਂਦਾਰ ਤਾਂ ਟੁਰ ਗਏ ਜੋ ਖਡੂਰ ਆਏ ਕਿ ਗੁਰੂ ਜੀ ਦੇ ਸਵਾਗਤ ਦੀ ਤਿਆਰੀ ਕਰਨ, ਅਤੇ ਕੁਛ ਥੋੜ੍ਹੇ ਰਹੇ ਨਾਲ ਚੱਲਣ ਵਾਸਤੇ। ਜਦੋਂ ਸ੍ਰੀ ਗੁਰੂ ਜੀ ਖਾਨ ਰਜਾਦੇ ਤੋਂ ਤੁਰੇ ਤਾਂ ਸਾਰੀ ਸੰਗਤ ਅਤੇ ਜ਼ਮੀਂਦਾਰ ਨਾਲ ਤੁਰੇ। ਰਸਤੇ ਵਿੱਚ ਭਰੋਵਾਲ ਫਿਰ ਠਹਿਰੇ। ਐਤਕੀ ਕਾਰਨ ਇਹ ਬਣਿਆ ਕਿ ਉੱਥੇ ਇੱਕ ਭਲੇ ਜ਼ਾਤ ਦਾ ਖੱਤਰੀ ਸਿੱਖ ਵੱਸਦਾ ਸੀ, ਜਿਸ ਦਾ ਨਾਮ ਸੀ ਖੀਵਣ ਮਲ ਅਤੇ ਸਦੀਂਦਾ ਸੀ ਖੀਓ। ਇਸਨੇ ਗੁਰੂ ਗਮਨ ਸੁਣ ਕੇ ਆ ਬੇਨਤੀ ਕੀਤੀ ਕਿ ਰਾਹ ਵਿੱਚ ਡੇਰਾ ਮੇਰੇ ਪਿੰਡ ਪਵੇ ਅਤੇ ਮੈਂ ਪ੍ਰਸ਼ਾਦ ਪਾਣੀ ਦੀ ਸੇਵਾ ਕਰਾਂ। ਇਹ ਬਿਨੈ ਮੰਨ ਕੇ ਸ੍ਰੀ ਗੁਰੂ ਜੀ ਭਰੋਵਾਲ ਠਹਿਰੇ। ਖੀਓ ਨੇ ਸੇਵਾ ਕੀਤੀ, ਸਾਰੀ ਸੰਗਤ ਪ੍ਰਸ਼ਾਦ ਛੱਕ ਕੇ ਪ੍ਰਸੰਨ ਹੋਈ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਉਸਦੀ ਯਾਚਨਾ ਪਰ ਆਸ਼ੀਰਵਾਦ ਦਿੱਤੀ, ਸੁਖੀ ਰਹੇ ਧਨ ਧਾਮ ਸੰਤਾਨ ਸਹਿਤ ਫਲੋ ਫੁਲੋ। ਦੱਸਦੇ ਹਨ ਕਿ ਇਸ ਤੋਂ ਮਗਰੋਂ ਖੀਓ ਦੇ ਘਰ ਸੰਤਾਨ ਹੋਈ ਅਤੇ ਵਧਿਆ ਫੁੱਲਿਆ, ਪਹਿਲੋਂ ਇਸ ਦੇ ਸੰਤਾਨ ਨਹੀਂ ਸੀ। ਫਿਰ ਸਤਿਗੁਰੂ ਖਡੂਰਾ ਪਹੁੰਚੇ। ਪਿੰਡ ਦੀ ਸਾਰੀ ਵਸੋਂ ਨੇ ਅਦਬ ਅਤੇ ਪਿਆਰ ਨਾਲ ਸਵਾਗਤ ਕੀਤਾ, ਆਪਣੇ ਘਰ ਡੇਰੇ ਲਾ ਦਿੱਤੇ। ਉਹ ਪਹਿਲੀਆਂ ਰੌਣਕਾਂ ਲੱਗ ਗਈਆਂ। ਸਭ ਤੋਂ ਪਹਿਲੀ ਖੇਲ ਜੋ ਵਰਤਾਈ ਸੋ ਸੀ ਪਿੰਡ ਵਾਸੀਆਂ ਤੋਂ ਪਾਪ ਨਿਵਰਤੀ ਕਰਾਉਣ ਦੀ। ਪਿੰਡ ਵਾਸੀਆਂ ਘਰ ਪ੍ਰਤੀ ਮਾਇਆ ਇਕੱਠੀ ਕਰਕੇ ਇੱਕ ਜੱਗ ਦਾ ਉਦਮ ਕੀਤਾ। 2 ਦਿਨ ਸਾਰਾ ਪਿੰਡ ਲੱਗਾ ਰਿਹਾ। ਬਾਣੀ ਦੇ ਪਾਠ ਹੋਏ, ਸਾਰੇ ਜੁੜ ਕੇ ਅਰਦਾਸ ਵਿੱਚ ਲੱਗੇ ਕਿ ਜੋਗੀ ਦੀ ਕਲਿਆਣ ਹੋਵੇ, ਪਿੰਡ ਦਾ ਅਪਰਾਧ ਬਖਸ਼ੀਵੇ ਅਤੇ ਅੱਗੋਂ ਨੂੰ ਸੁਮਤ ਦਾਨ ਮਿਲੇ। ਇਸ ਯੱਗ ਦੇ ਕਾਰਜ ਵਿੱਚ ਸ੍ਰੀ ਅਮਰਦਾਸ ਜੀ ਵੀ ਪ੍ਰਬੰਧ ਵਿੱਚ ਲੱਗੇ ਰਹੇ। ਪਿੰਡ ਦੇ ਨਿਸ਼ਚੇ ਅਤੇ ਵਿਚਾਰ ਵਿੱਚ ਵਟਾਂਦਰਾ ਆਇਆ। ਗੁਰੂ ਘਰ 'ਤੇ ਨਿਸ਼ਚਾ ਹੋ ਖੜੋਤਾ, ਸਿੱਖੀ ਮਾਰਗ ਪ੍ਰਵਿਰਤ ਹੋ ਗਿਆ। ਬਾਣੀ ਦਾ ਪਾਠ ਅਤੇ ਨਾਮ ਦਾ ਰੌਂ ਤੁਰ ਪਿਆ। ਬਾਣੀ ਨੇ ਮੱਤਾਂ ਵਿੱਚ ਉਜਲਤਾ ਲਿਆਂਦੀ ਅਤੇ ਵਿਚਾਰ ਬਖਸ਼ੀ। ਨਾਮ ਨੇ ਭਰੋਸਾ ਬਖਸ਼ਿਆ ਅਤੇ ਆਤਮ ਸਤਿਆ ਕਾਇਮ ਕੀਤੀ। 45ਵਾਂ ਹੈ ਪਿਆਰ ਲੀਨਤਾ। ਖਿੜੀ ਸੁਹਾਵੀ ਰਾਤ ਤਾਰਿਆਂ ਜਗਮਗ ਕਰਦੀ, ਆਹੇ ਬਸੰਤੀ ਰੁੱਤ ਪਏ ਨਹਿ ਗਰਮੀ ਸਰਦੀ। ਨਗਰ ਖਡੂਰੋਂ ਬਾਹਰ ਆਏ ਤਪਿਆਣਾ ਜਿੱਥੇ, ਚੁੱਪ ਚੁਪਾ ਜਾਏ ਬੈਠ ਗਏ ਸਤਿਗੁਰ ਉੱਥੇ। ਸਤਿਗੁਰ ਅੰਗਦ ਦੇਵ ਪ੍ਰੇਮ ਵਿੱਚ ਭਰਪੂਰ ਲੀਣੇ, ਪ੍ਰੇਮ ਜਿਨ੍ਹਾਂ ਦਾ ਰੂਪ ਪ੍ਰੇਮ ਨਿਤ ਖਾਵਣ ਪੀਣੇ। ਪ੍ਰੇਮ ਵਿਖੇ ਲਿਵਲੀਨ ਗੁਰੂ ਗੁਰ 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 ਕਰਦੇ, ਗੁਰੂ ਨਾਨਕ ਲੂਣੂ ਵਿਖੇ ਗੁਰੂ ਨਾਨਕ ਕਰਦੇ। ਗੁਰੂ ਨਾਨਕ ਹੈ ਆਪ ਗੁਰੂ ਨੇ ਆਪ ਬਣਾਇਆ, ਬਣ ਗੁਰੂ ਨਾਨਕ ਆਪ ਗੁਰੂ ਨਾ ਮੂਲ ਭੁਲਾਇਆ। ਗੁਰੂ ਨਾਨਕ ਜੀ ਜਾਨ ਗੁਰੂ ਸੇ ਜੀ ਦਾ ਜੀਵਨ, ਗੁਰੂ ਨਾਨਕ ਵਿੱਚ ਲੀਨ ਸਦਾ ਚਿਤ ਚਰਨਨ ਸੀਵਨ। ਧਨ ਧਨ ਗੁਰ ਕਹਿਣ ਧਨ ਗੁਰੂ ਨਾਨਕ ਸੂਰਾ, ਸਿਰ ਠਾਂਡੋ ਜਿਨ ਹੋਏ ਕੀਆ ਸਭ ਕਾਰਜ ਪੂਰਾ। ਗੁਰੂ ਨਾਨਕ ਹੈ ਆਪ ਲਿਵੰਗ ਗੁਰੂ ਨਾਨਕ ਸੰਧੀ, ਗੁਰੂ ਨਾਨਕ ਦਾ ਧਿਆਨ ਗੁਰੂ ਵਿੱਚ ਸਦਾ ਆਨੰਦੀ, ਗੁਰੂ ਨਾਨਕ ਦੀ ਯਾਦ ਸਦਾ ਉਪਕਾਰੀ ਸਰਨੇ, ਗੁਰੂ ਨਾਨਕ ਦੇ ਕਾਜ ਗੁਰੂ ਅੰਗਦ ਦੇ ਕਰਨੇ। ਫਿਰ ਇਹ ਅਚਰਜਕਾਰ ਪ੍ਰੇਮ ਨੇ ਐਸ ਬਣਾਈ, ਗੁਰ ਅੰਗਦ ਚਿਤ ਮਾਹੇ ਬਿਰਧ ਗੁਰ ਰਹੇ ਸਮਾਈ। ਦੇਖ ਖਿੜੀ ਉਹ ਰਾਤ ਯਾਦ ਉਹ ਰਾਤਰੀ ਆਈ, ਜੋ ਗੁਰੂ ਨਾਨਕ ਚਰਨ ਪਰਸ ਕਰ ਸਗਲ ਬਿਤਾਈ। ਯਾਦ ਆਏ ਪਰ ਨੈਣ ਪੁਲਕ ਸਭ ਗਿਆ ਸਰੀਰਾ, ਪ੍ਰੇਮ ਕਮਾਨ ਸੰਭਾਲ ਚਲਾਵੇ ਤਿੱਖੇ ਤੀਰਾ। ਮਗਨ ਪਿਆ ਚਿਤ ਮੌਜ ਮੌਜ ਜੋ ਸਦਾ ਆਨੰਦੀ, ਦੇਹੀ ਸੁਰਤ ਵਿਸਾਰ ਵਜੀ ਹੁਣ ਆਤਮ ਤੰਦੀ। 2 ਦੇ 2 ਇੱਕ ਹੋਏ, ਇੱਕ ਦੇ ਹੋ ਕੇ 2 2, ਦੋਵੇਂ ਇੱਕੋ ਹੋਏ, ਇੱਕ ਦੇ 2 ਇੱਕ ਹੋ। ਪ੍ਰੇਮ ਬਿਛੀ ਸ਼ਤਰੰਜ ਖੇਲ ਚੱਲ ਪਈ ਅਨੋਖੀ, प्रेम चलाई चाल प्रेम रस भरी सुचोखी इस मोज विच मेल मेल विच फर्क न राई रही सुरत न होर होश मैं तू बिसराई प्रेम समुंदे माहे चलन आनंद परवाहे नाहे समुंदो वख वख पर वेग विखाए सके न लखे मोज जिने नहमाणी होवे महमा सके न जान जिने नह जानी होवे तेरी गत में तू है जाने क्या को आख वखाणे। 46वां है श्री अमरदास जी का गोइंदवाल टिकाओ। हुण कुछ दिन श्री अमरदास जी खडूर सतगुरु जी पास टिके रहे। एक दिन आ गया होई गोइंदवाल जाने दी ते नाल कुछ सिख दिते के जाके अपड़ा आवण। ए सिख जद अपड़ा के मुड़ के आए तो आखण लगे पातशाह असा एक अचरज डिठा है। आप जी ने पूछया कहो की डिठा ने अचरज। एक सिख ने कहा जीव जी आप जी दे प्यारे श्री अमरदास जी दे चरणा दी एक अंचाई छो नाल एक निर्जीव सजीव हो गया। अगले दिन श्री गुरु जी ने श्री अमरदास जी नू खडूर सदवा कर लिया ते आग्या कीती कि तुसी हुण इधर ना आया करो असी आप आवांगे। श्री अमरदास जी ने पूछया दास तो कोई अवग्या तो नहीं होई आग्या सिर मथे ते है। श्री गुरु जी बोले तुसां दी शकत हुण आपे उमाहू हो खड़ोंदी है अंदरला अत कूला ते बेवसा दयालु है पर लोड संकोच दी है नाम दान देण दी शक्ति वडेरी करामात है किसे दे कीते कर्मां विच दखल देण नालों नाम देना उचेरी मेहर है जिस नाल लैण वाला आप कर्म ते जित पा लैंदा है समर्थ हो जांदा है। हाँ तुसी हुण टिके रहो अपने टिकाणे गोइंदवाल असी आप आया करांगे तुसां कोल हुण तुसी जाओ। श्री अमरदास जी गुरु की मत विच अपनी मत लीन कीते होए गोइंदवाल आ गए ते टिक गए रजा विच राजी। रजा विच राजी रहना प्रेमी सुरत नूं निष्प्रेम नहीं कर सकदा। प्रेम तां आत्मा दा रूप होया आत्मा होया जो परमात्मा दी अंश ते परमात्मा होया प्रेम स्वरूप। रजा विच राजी हिरदे विच प्रेम खिचा मारदा है अचल हो खड़ोंदा है। कई वीर बेवसे उठ टुरदे हन टुर के मुड़ परत दे ते बह जांदे ते फिर टुर पैंदे ते फिर बैठ जांदे हन। विचार सारी फुरदी है ज्ञान दा चानना सारा पास है पर दर्शन बिन रह नहीं हुंदा जाने दी आग्या नहीं। सोचदे हन कि अरदास करां कि आप आ जाण इस विच उहनां नूं खेचल हुंदी है अपने सुख लई प्यारे नूं खेचल देनी बनदी नहीं। इस तरह दी भाव असमंजस फुरदी है कई वेर पर खिच खिचदी है चाहो विचार कुछ पे ही कम करे। सहजे सहजे शरीर ते असर होया खान पान दी रुचि घटी मेल जोल वालों प्रवृत्ति हटी चेहरे पर उदासीनता दी कुछ पिलतण जई आ छाई। आप दी इस दिली खेंच दा प्रभाव गुरु जी ते पै रहा सी। एक दिन गुरु जी टुर पए खडूर तो गोइंदवाल नूं इधरों उठ टुरे घरों श्री अमरदास जी। गोइंदवाल दे बूहे विच अपड़े सन के मिठी मिठी सुगंधत समीर वांगू आ रहे श्री गुरु जी दी सुगंधी आ गई। आ गए दाता जी श्री अमरदास जी होर अगे नहीं वधे उत्थे ही दर्शन हो गए ताके वधे ते बेबल होके ढह पे ते लिपट गए चरना कमलां नूं। ज्ञान स्वरूप श्री गुरु अंगद देव जी ने वैराग स्वरूप श्री अमरदास जी नूं पकर पुजा गर संग लगाएव दोय दिश प्रेम अधक उमगायव कर सों कर गह कर पुन चले ज्ञान विराग मनो दोय मिले सूरज प्रकाश। फिर पिंड विच वड़े बिना दोए सीधे नदी नूं होए ले ते एक सुंदर रोड़ी ते जा बैठे। बचन होया हे पुरखा तुम हो मम रूप भेद ना जानो तनक अनूप सद ही हृदय बसत हो मेरे तुझसो प्यार सदीव वडेरे आत्म ज्ञान सदीव विचारो नाना भेद हृदय निवारो। कुछ चिर होर ज्ञान का उपदेश दे के फिर टुर पए गुरु जी खडूर नूं। ਇਹ ਗਿਆਨ ਦਾ ਉਪਦੇਸ਼ ਮਾਤ ਵਾਂਗ ਚਲੰਤ ਗਿਆਨ ਨਹੀਂ ਸੀ। ਦੋਏ ਗਿਆਨ ਸਰੂਪ ਹਨ, ਦੋਏ ਪ੍ਰੇਮ ਸਰੂਪ ਹਨ। ਪ੍ਰੇਮ ਦੁਵੱਲੀ ਖਿੱਚ ਕੇ ਮੇਲ ਵਿੱਚ ਲਿਆਇਆ ਅਤੇ ਮਿਲ ਕੇ ਜੋ ਗਿਆਨ ਗੋਸ਼ਟ ਹੋਈ ਉਹ ਗਿਆਨ ਪ੍ਰੇਮ ਸਰੂਪ ਆਉਂਦਾ ਹੈ। ਪ੍ਰੇਮ ਵੀ ਹੁਣੇ ਗਿਆਨ ਬਾਬਤ ਪੰਚਮ ਗੁਰੂ ਜੀ ਦਾ ਵਾਕ ਹੈ। ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜਹਿ ਪ੍ਰੀਤ ਨਹੀਂ ਭਗਵੰਤ। ਇਸ ਤਰ੍ਹਾਂ ਸ੍ਰੀ ਗੁਰੂ ਜੀ ਕਈ ਵੇਰ ਗੋਇੰਦਵਾਲ ਆ ਪਾਉਂਦੇ ਅਤੇ ਦਰਸ਼ਨ ਮੇਲੇ ਅਤੇ ਆਤਮ ਵਿਚਾਰ ਹੁੰਦੇ। ਇੱਕ ਵਾਰ ਇਸੇ ਤਰ੍ਹਾਂ ਗੋਇੰਦਵਾਲ ਤੋਂ ਖਡੂਰ ਨੂੰ ਜਾ ਰਹੇ ਸਨ ਕਿ ਸ੍ਰੀ ਅਮਰਦਾਸ ਜੀ ਦਾ ਖੱਬਾ ਹੱਥ ਇੱਕ ਦੋ ਵਾਰੀ ਹਿਲਦਾ ਜੁਲਦਾ, ਜੈਸੇ ਕਿ ਟੁਰਨ ਸਮੇਂ ਹੱਥ ਹਿਲਦੇ ਹਨ। ਸ੍ਰੀ ਗੁਰੂ ਜੀ ਤੋਂ ਅਗੇਰੇ ਹੋ ਜਾਂਦਾ ਰਿਹਾ। ਇਹ ਦੇਖ ਕੇ ਆਪ ਨੇ ਹੱਥ ਛਾਤੀ ਨਾਲ ਲਾ ਲਿਆ ਅਤੇ ਸੰਕਲਪ ਕੀਤਾ ਕਿ ਇਸ ਹੱਥ ਨੇ ਬੇਅਦਬੀ ਕੀਤੀ ਹੈ, ਇਹ ਸਦਾ ਛਾਤੀ ਨਾਲ ਲਾਈ ਰੱਖਣਾ ਹੈ, ਜੋ ਫਿਰ ਚੰਚਲ ਨਾ ਹੋਵੇ ਕਦੇ। ਮਹਿਮਾ ਪ੍ਰਕਾਸ਼ ਵਾਰਤਕ ਸਫ਼ਾ 43 ਵਿੱਚ ਲਿਖਿਆ ਹੈ ਕਿ ਸਦਾ ਇਸੇ ਤਰ੍ਹਾਂ ਕੀਤਾ। ਪਰ ਸੂਰਜ ਪ੍ਰਕਾਸ਼ ਦੱਸਦਾ ਹੈ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਇਹ ਗੱਲ ਲੱਖ ਗਏ ਅਤੇ ਸ੍ਰੀ ਅਮਰਦਾਸ ਜੀ ਦੀ ਪ੍ਰੇਮਾ ਭਗਤੀ ਅਤੇ ਅਦਬ 'ਤੇ ਪ੍ਰਸੰਨ ਹੋਏ ਅਤੇ ਹੱਥ ਛੁਡਾ ਦਿੱਤਾ। ਭਾਵ ਇਹ ਕਿ ਆਗਿਆ ਕੀਤੀ ਕਿ ਇਸ ਨੂੰ ਦੰਡ ਨਾ ਦਿਓ। ਯਥਾ ਸ੍ਰੀ ਅੰਗਦ ਅਵਲੋਕਨ ਪ੍ਰਸੰਨੇ ਕਰ ਸੋ ਛੁਡਾਇਓ ਕਹਿ ਤਨ ਤਨੇ। ਖਡੂਰ ਹੋ ਕੇ ਫਿਰ ਆਪ ਆਗਿਆ ਅਨੁਸਾਰ ਗੋਇੰਦਵਾਲ ਆ ਗਏ ਅਤੇ ਟਿੱਕੇ ਰਹੇ। ਪਰ ਪ੍ਰੇਮ ਨਿਰੰਤਰ ਹਿਰਦੇ ਪ੍ਰਵਾਹੂ, ਚਿਤਵੈ ਗੁਰ ਸਰੂਪ ਮਨ ਮਾਹੂ, ਮੁਕਤੇ ਬੋਲੇ ਤਉ ਗੁਰਨਾਮ, ਸੁਨੇ ਸਰੋਨ ਕੀਰਤਨ ਸੁਖ ਧਾਮੂ, ਅਪਰ ਨਾ ਦੇਖਿਓ ਸੁਨਿਓ ਨਾ ਪਾਵੇ, ਇੱਕ ਸਤਿਗੁਰ ਕੀ ਉਰਲੇ ਬੁਲਾਵੇ, ਜਬ ਸਿਮਰੈ ਤਬ ਦਰਸ਼ਨ ਕਰੇ, ਬ੍ਰਹਮ ਗਿਆਨ ਕੋ ਨਿਤ ਉਰ ਧਰੇ। ਇਉਂ ਟਿੱਕੇ ਰਹੇ ਆਪ ਗੋਇੰਦਵਾਲ, ਦਰਸ਼ਨ ਦੇਣ ਆ ਜਾਂਦੇ ਕਿਰਪਾਲ ਗੁਰੂ ਅੰਗਦ ਦੇਵ ਜੀ ਆਪ, ਕਈ ਵਾਰ ਨਾਲ ਲੈ ਜਾਂਦੇ ਖਡੂਰ, ਕੁਛ ਚਿਰ ਪਾਸ ਰੱਖਦੇ ਅਤੇ ਫਿਰ ਭੇਜ ਦਿੰਦੇ ਗੋਇੰਦਵਾਲ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।